ਸਤਨਾਮ ਵਾਹਿਗੁਰੂ ਸਾਹਿਬ ਜੀਓ ਧੰਨ ਵਾਹਿਗੁਰੂ ਜੀ ਮੈਂ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਕਰੀਮਾ ਰਹੀਮਾ ਅੱਲਾਹ ਤੂੰ ਗਨੀ ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ ਵਾਹਿਗੁਰੂ ਜੀ ਗੁਰੂ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋਂ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਜਨ ਬਿਗਨਨ ਕੇ ਨਾਸ਼ਕ
ਬਿਗਨਨ ਕੇ ਨਾਸ਼ਕ
ਸ੍ਰੀ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ
ਨਮੋ ਕਰ ਜੋਰੀ
ਗੁਰੂ ਹਰ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ
ਪਰਮ ਕਿਰਪਾਲਾ
ਸ੍ਰੀ ਗੁਰੂ ਗੋਬਿੰਦ ਸਿੰਘ ਵਿਸ਼ਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ
ਪੁਨ ਪੁਨ ਸੀਸਾ
ਬੰਦੋਂ ਬਾਰ ਬਾਰ ਜਗਦੀਸਾ ਯਾ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਾਰੇ ਅਨੁਰਾਗ ਏਕੰਕਾਰਾ ਸਤਿਗੁਰੂ ਇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿਰਖੰਡੀ ਛੰਦ ਪੰਚੋਹ ਬੀਰ ਜੁਝਾਰੇ, ਮਾਰ ਅਨੇਕ ਕੋ ਕਰਾ ਚੋਲ ਪਰਹਾਰੇ, ਤੁਰਕ ਗਿਰਾਏ ਕੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਤਿਗੁਰੂ ਪਰਮ ਪਿਤਾ ਪਰਮਾਤਮਾ ਜੀ ਦੇ ਹਿਰਦਾ ਸਵਰੂਪ ਸ਼ਹਿਨਸ਼ਾਹੇ ਕੁਲ ਆਲਮ ਦੀਨਾ ਬੰਧੂ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨ੍ਹਾਂ ਦੀ ਬਖਸ਼ਿਸ਼ਾਂ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ, ਸੰਧਿਆ ਵੇਲੇ ਦੇ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਭਨਾਂ ਨੇ ਭਾਵਨਾ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਨੂੰ ਪਰਸਿਆ ਹੈ। ਸੱਜੇ ਹੋਏ ਦੀਵਾਨ ਵਿੱਚ ਅੰਮ੍ਰਿਤ ਬਾਣੀ ਸੋਦਾਰ ਰਹਿਰਾਜ ਸਾਹਿਬ ਜੀ ਦੇ ਨੇਮ ਉਪਰੰਤ ਗੁਰੂ ਕੇ ਕੀਰਤਨੀਆਂ ਪਾਸੋਂ ਅੰਮ੍ਰਿਤ ਬਾਣੀ ਦਾ ਰਸ ਭਿੰਨਾ ਕੀਰਤਨ ਸੁਣਿਆ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਮਿਹਰਬਾਨ ਹੋਣ ਸਤਿਗੁਰੂ, ਭਾਵਨਾ ਦੇ ਨਾਲ ਜੁੜਿਆ ਹੋਇਆਂ ਦੀ ਹਾਜ਼ਰੀ ਸੇਵਾ ਕਾਲ ਗਾਵਿਆ ਸੁਣਿਆ ਸਤਿਗੁਰੂ ਥਾਏ ਪਾਉਣ ਆਓ ਗੁਰੂ ਸਵਾਰੇ ਖਾਲਸਾ ਜੀ। ਆਪ ਸੰਗਤਾਂ ਦੀਆਂ ਅਸੀਸਾਂ ਔਰ ਸਤਿਗੁਰਾਂ ਦੀ ਮਿਹਰ ਦੇ ਸਦਕਾ ਰੋਜ਼ਾਨਾ ਹੀ ਲੜੀਵਾਰ ਗੁਰ ਇਤਿਹਾਸ ਵਿਚਾਰ ਦੇ ਨਾਲ ਜੁੜਦੇ ਹਾਂ। ਚੱਲ ਰਹੀ ਲੜੀ ਵਿੱਚੋਂ ਦੀਨ ਦੁਨੀਆ ਦੇ ਪਾਤਸ਼ਾਹ ਕਲਗੀਧਰ ਪਿਤਾ ਧੰਨ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੇ ਪਾਵਨ ਪਵਿੱਤਰ ਇਤਿਹਾਸ ਦੀ ਲੜੀ ਚੱਲ ਰਹੀ ਹੈ। ਲੜੀ ਦੇ ਤਹਿਤ ਮਾਲਵੇ ਦੀ ਧਰਤੀ ਗੁਰੂ ਚਰਨਾਂ ਦੇ ਨਾਲ ਬਖਸ਼ੀ ਹੋਈ, ਕਿਣਕਾ ਕਿਣਕਾ ਗੁਰੂ ਰਹਿਮਤ ਦੇ ਨਾਲ ਨਿਵਾਜਿਆ ਗਿਆ। ਮਹਾਰਾਜ ਸਤਿਗੁਰੂ ਇਸ ਵੇਲੇ ਖਿਦਰਾਣੇ ਦੀ ਢਾਬ ਤੇ ਮੌਜੂਦ ਨੇ। ਇੱਕ ਜਥਾ ਢਾਬ ਦੇ ਨੇੜੇ ਮਾਰੂਥਲ ਬੇਰੀਆਂ ਦੀ ਛਾਂ ਉਸ ਇਲਾਕੇ ਖੜੋਤਾ ਹੈ। ਬਾਜਾਂ ਵਾਲੇ ਕੁਝ ਚੋਣਵੇਂ ਜਰਨੈਲਾਂ ਨਾਲ ਜੁਝਾਰੂਆਂ ਨਾਲ ਟਿੱਬੀ ਸਾਹਿਬ ਦੇ ਪਾਵਨ ਅਸਥਾਨ ਤੇ ਹੈ ਔਰ ਬਿਲਕੁਲ ਪਹਿਲੀ ਥਾਂ ਮਾਝੇ ਦੇ ਮਜੈਲ ਸਿੱਖ ਘੋੜ ਸਵਾਰ ਮੈਦਾਨੇ ਜੰਗ ਦੇ ਵਿੱਚ ਵਜ਼ੀਰ ਖਾਨ ਦੇ ਨਾਲ ਉਹਦੇ ਫੌਜ ਨਾਲ ਦੋ ਹੱਥ ਕਰਦੇ ਆ। ਮੁੱਖ ਦੇ ਉੱਤੇ ਲਾਲੀਆਂ, ਕਿਸੇ ਦੇ ਹੱਥ ਵਿੱਚ ਸ੍ਰੀ ਸਾਹਿਬ ਹੈ, ਕਿਸੇ ਕੋਲ ਦੋ ਤਾਰਾ ਖੰਡਾ ਹੈ, ਕਿਸੇ ਕੋਲ ਤੀਰ ਕਮਾਨ ਹੈ, ਕਿਸੇ ਕੋਲ ਬੰਦੂਕ ਹੈ, ਕੋਈ ਢਾਲਾ ਹੈ, ਬਰਸ਼ਾ ਹੈ, ਨੇਜ਼ਾ ਹੈ। ਮੈਦਾਨੇ ਜੰਗ ਵਿੱਚ ਲੜਦਿਆਂ ਬਸ ਗੱਲ ਆਰ ਔਰ ਪਾਰ ਦੀ ਹੈ ਕਿ ਬਾਜਾਂ ਵਾਲੇ ਪ੍ਰੀਤਮ ਦੇ ਚਰਨਾਂ ਚ ਪ੍ਰਵਾਨ ਹੋਣਾ ਹੈ, ਕਈਆਂ ਨੂੰ ਮਾਰ ਕੇ ਫਿਰ ਸ਼ਹੀਦੀ ਦੇਣੀ ਹੈ। ਔਰ ਬੜੇ ਯੋਧਿਆਂ ਨੇ ਮੁਗਲਾਂ ਦੀਆਂ ਸਫਾਂ ਵਿਹਲੀਆਂ ਕਰ ਦਿੱਤੀਆਂ। ਅੱਗੇ ਹੋ ਹੋ ਕੇ ਜੁਝਾਰੂ ਮੈਦਾਨੇ ਜੰਗ ਵਿੱਚ ਲੜਦੇ ਹੈ, ਕਿਤੇ ਦੋ ਦੋ ਦਾ ਜਥਾ, ਕਿਤੇ ਚਾਰ ਚਾਰ ਦਾ ਜਥਾ ਮੈਦਾਨੇ ਜੰਗ ਵਿੱਚ ਜਿਵੇਂ ਜਾਂਦਾ, ਕਈਆਂ ਨੂੰ ਮਾਰ ਤੇ ਆਪ ਸ਼ਹੀਦੀ ਦੇ ਜਾਂਦੇ ਆ। ਉਧਰ ਕਲਗੀਧਰ ਮਹਾਰਾਜ ਟਿੱਬੀ ਤੇ ਖੜੋਤੇ ਹੋਏ ਆਪਣੇ ਕਮਾਨ ਦੇ ਰਾਹੀਂ ਪੱਥੇ ਚੋਂ ਕੱਢ ਕੇ ਤੀਰ ਚੜਾ ਕੇ ਚਿਲੇ ਦੇ ਉੱਤੇ ਮਹਾਰਾਜ ਤੀਰਾਂ ਦਾ ਮੀਂਹ ਵਰਾ ਕੇ ਰੱਖ ਦਿੱਤਾ। ਮੁਗਲੀਆ ਸੈਨਾ ਦਾ ਬਹੁਤ ਵੱਡੀ ਪੱਧਰ ਚ ਨੁਕਸਾਨ ਹੈ। ਔਰ ਇੱਧਰ ਜੁਝਾਰੂ ਸੂਰਮਿਆਂ ਦੇ ਵਿੱਚੋਂ ਬਹੁਤ ਜ਼ਖਮੀ ਹੈ, ਕਈਆਂ ਸ਼ਹਾਦਤੇ ਜਾਮ ਪੀਤਾ ਹੈ, ਔਰ ਭਾਈ ਮਹਾ ਸਿੰਘ ਦੀ ਕਮਾਨ ਹੇਠਾਂ ਇਹ ਜਿਹੜੇ ਯੋਧੇ ਆ, ਜੁਝਾਰੂ ਆ, ਇਹ ਲੜਦੇ ਆ। ਦੂਸਰੇ ਜਥੇ ਵਿੱਚੋਂ ਕਦੇ ਕਦੇ ਸੱਜਰੀ ਮਦਦ ਮਿਲਦੀ ਹੈ, ਮੈਦਾਨੇ ਜੰਗ ਚੱਲ ਰਿਹਾ। ਇੱਕੋ ਵਾਰ ਦਾ ਸਿੰਘਾਂ ਦਾ ਐਸਾ ਹੱਲਾ ਹੋਇਆ, ਹਾਥੀਆਂ ਤੇ ਚੜੇ ਹੋਏ ਲੋਕ ਕੀੜੀਆਂ ਲੱਗਦੇ ਆ, ਔਰ ਸਿੰਘਾਂ ਦੇ ਰੋਹ ਦੇ ਅੱਗੇ ਮੁਗਲਾਂ ਦੀ ਸੈਨਾ ਨੂੰ ਟਿਕਣਾ ਔਖਾ ਹੋ ਗਿਆ। ਖੁਸ਼ਕ ਮਾਰੂਥਲ ਗਰਮੀ ਦੀ ਰੁੱਤ ਪਿਆਸ ਨਾਲ ਹਾਲੋਂ ਬੇਹਾਲ ਹੋਏ ਨਜ਼ਰ ਆਉਂਦੇ। ਜਦੋਂ ਸੂਬਾ ਏ ਸਰਹੰਦ ਵਜ਼ੀਰ ਖਾਂ ਦੇ ਸਿਪਾਹੀ ਭੱਜਦੇ ਆ, ਮੋੜ ਮੋੜ ਵਜ਼ੀਰ ਖਾਂ ਲਿਆਉਂਦਾ ਕਿ ਆਹੀ ਵੇਲਾ, ਬਸ ਇੱਕੋ ਹਿੰਮਤ ਕਰੋ, ਗਿਣਤੀ ਦੇ ਜੁਝਾਰੂ ਹੈ, ਜੇ ਕਿਤੇ ਇਸ ਵਾਰ ਤੇ ਸਿੱਖਾਂ ਨੂੰ ਤੇ ਗੁਰੂ ਨੂੰ ਮਾਰ ਲਿਆ ਜਾਏ, ਹਜ਼ਰਤ ਦੀ ਨਿਗਾਹ ਦੇ ਵਿੱਚ ਬਹੁਤ ਕੁਝ ਪ੍ਰਵਾਨ ਕਰ ਲਓਗੇ। ਉਹ ਆਪਣੀ ਫੌਜ ਨੂੰ ਮੋੜ ਮੋੜ ਲਿਆਉਂਦਾ। ਇੱਥੋਂ ਕੁ ਤੱਕ ਆਪਾਂ ਇਤਿਹਾਸ ਦੇ ਬੋਲ ਕੱਲ ਦੇ ਦੀਵਾਨ ਵਿੱਚ ਮਾਣੇ ਆ। ਅਗਲੇਰੇ ਪ੍ਰਸੰਗ ਨਾਲ ਜੁੜੀਏ। ਸਾਰੀ ਸੰਗਤ ਬਾਜਾਂ ਵਾਲੇ ਪ੍ਰੀਤਮ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਦਿਆਂ ਉਹਨਾਂ ਮਹਾਨ ਸ਼ਹੀਦਾਂ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈਏ, ਜਿਨ੍ਹਾਂ ਆਪਾਂ ਆਪ ਕੁਰਬਾਨ ਕਰਦਿਆਂ ਅੱਜ ਸਾਨੂੰ ਆਜ਼ਾਦੀ ਦਾ ਨਿੱਘ ਦਿੱਤਾ। ਅੱਜ ਅਸੀਂ ਜੋ ਕੁਝ ਮਾਣ ਰਹੇ ਹਾਂ ਪਿਆਰੇ, ਉਹਨਾਂ ਮਹਾਨ ਸ਼ਹੀਦਾਂ ਦੇ ਡੁੱਲੇ ਹੋਏ ਲਹੂ ਦੇ ਸਦਕਾ ਹੈ। ਆਓ ਗੁਰੂ ਚਰਨਾਂ ਨਾਲ ਜੁੜ, ਦੱਸ ਰਿਹਾ ਨੂੰ ਅਸੀਸ ਦੀ ਦਾਤ ਬਖਸ਼ੋ, ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਆਖੋ ਜੀ ਸਤਨਾਮ ਵਾਹੇ ਗੁਰੂ ਜੀ।
ਵਾਹਿਗੁਰੂ ਸਾਹਿਬ ਜੀ। ਸਿਰ ਖੰਡੀ ਛੰਦ ਪੰਚੋ ਬੀਰ ਜੁਝਾਰੇ, ਮਾਰ ਅਨੇਕ ਕੋ ਕਰਾ ਝੋਲ ਪਰਹਾਰੇ, ਤੁਰਕ ਗਿਰਾਏ ਕੈ।
ਕਵੀ ਸੰਤੋਖ ਸਿੰਘ ਚੂੜਾਮਣੀ ਰਚੇਤਾ, ਗੁਰ ਪ੍ਰਤਾਪ ਸੂਰਜ ਗ੍ਰੰਥ, ਜਿਲਦ 11 ਦੇ ਵਿੱਚ ਬਾਜਾਂ ਵਾਲੇ ਪ੍ਰੀਤਮ ਦੇ ਇਤਿਹਾਸ ਨੂੰ ਕਾਨੀ ਬੰਦ ਕਰਦਿਆਂ ਬਿਆਨ ਕਰਦੇ ਹੈ ਕਿ ਜਦੋਂ ਮੈਦਾਨੇ ਜੰਗ ਨੂੰ ਵੇਖਿਆ, ਇੱਕ ਪਾਸੇ ਸਿੰਘ ਜੁਝਾਰੂਆਂ ਦੇ ਸ਼ਹੀਦੀ ਤਨ ਸਰੀਰ ਪਏ ਹੈ, ਪਰ ਦੂਸਰੇ ਪਾਸੇ ਮੁਗਲਾਂ ਦਾ ਹਾਲ ਜਿਹੜਾ ਉਹ ਹਾਲੋਂ ਬੇਹਾਲ ਹੋਇਆ ਹੋਇਆ, ਕਿਉਂਕਿ ਸਿੰਘਾਂ ਦੇ ਰੋਹ ਦੇ ਅੱਗੇ ਟਿਕਣਾ। ਇਹ ਯਾਦ ਰਹੀਏ ਜੀ, ਇੱਕ ਉਹ ਲੋਕ ਹੈ ਜਿਹੜੇ ਤਨਖਾਹਾਂ ਲੈ ਕੇ ਲੜਦੇ ਆ, ਐਜ਼ ਏ ਉਹ ਆਪਣੀ ਡਿਊਟੀ ਕਰਦੇ ਆ, ਪਰ ਇੱਕ ਉਹ ਜੁਝਾਰੂ ਹੈ ਜਿਨ੍ਹਾਂ ਦੇ ਅੰਦਰ ਸਿਰਫ ਮੁਹੱਬਤ ਹੈ ਪਾਤਸ਼ਾਹ ਦੇ ਘਰ ਲਈ, ਕੋਈ ਤਨਖਾਹ ਨਹੀਂ, ਕੋਈ ਪਿੱਛੇ ਜ਼ਿੰਦਗੀ ਦਾ, ਕਈ ਬੱਚਿਆਂ ਜਾਂ ਪਰਿਵਾਰ ਜਿਹੜੇ ਆ ਉਹਨਾਂ ਦੇ ਮੋਹ ਦੀਆਂ ਤੰਦਾਂ ਉਹਨਾਂ ਨੂੰ ਪਛਾਣ ਨੂੰ ਨਹੀਂ ਖਿੱਚਦੀਆਂ। ਜੋ ਕੁਝ ਹੈ ਉਹਨਾਂ ਦੀ ਜ਼ਿੰਦਗੀ ਸਿਰਫ ਗੁਰੂ ਦੇ ਆਸ਼ੇ ਵਿੱਚ ਹੈ। ਉਹਨਾਂ ਦਾ ਲੜਨਾ ਤੇ ਦੂਜਿਆਂ ਦਾ ਲੜਨਾ, ਇੱਕ ਬਚ ਬਚ ਕੇ ਲੜਦੇ ਆ, ਇੱਕਨਾਂ ਨੂੰ ਇਹ ਮਨ ਵਿੱਚ ਹੈ ਹੀ ਨਹੀਂ ਵੀ ਬਚ ਕੇ ਲੜਨਾ, ਦੋਵਾਂ ਦੀ ਲੜਾਈ ਦਾ ਫਰਕ ਹੈ। ਇਵੇਂ ਜੁਝਾਰੂ ਸਿੰਘ ਵੀ ਸ਼ਹੀਦ ਹੋਏ, ਪਰ ਗਿਣਤੀ ਘੱਟ ਹੈ, ਕੋਈ 30-32 ਦੇ ਕਰੀਬ ਇਤਿਹਾਸ ਨੇ ਪਹਿਲੀ ਗਿਣਤੀ ਲਿਖੀ, ਪਰ ਮੁਗਲਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਗਿਣਨੀਆਂ ਔਖੀਆਂ ਹੋ ਗਈਆਂ। ਇਵੇਂ ਫਿਰ ਸਿੰਘ ਜੁਝਾਰੂਆਂ ਨੇ ਦੂਸਰੀ ਵਾਰ ਫਿਰ ਸਲਾਹ ਬਣਾਈ ਕਿ ਜਥੇਬੰਦਕ ਰੂਪ ਵਿੱਚ ਹੋਈਏ, 5-5 ਸਿੰਘਾਂ ਦਾ ਜਥਾ ਹੁਣ ਦੂਸਰੀ ਵਾਰੀ ਤਿਆਰ ਹੁੰਦਾ ਹੈ, ਤੇ ਮੈਦਾਨੇ ਜੰਗ ਵਿੱਚ ਦੁਸ਼ਮਣ ਦੇ ਉੱਤੇ ਟੁੱਟ ਕੇ ਧਾਈ ਕਰਕੇ ਇਉਂ ਪੈ ਗਿਆ।
ਹਰੇ ਤੁਰੰਗਮ ਭਾਰੇ, ਮੁਖ ਅਰ ਚਰਨ ਕੱਟ, ਗੁਲਕਾਂ ਤੀਰ ਸਹਾਰੇ, ਪਿਦੇ ਸਰੀਰ ਸਭ।
ਆਖਿਆ ਪਿਰਾਪੋ ਆਪਣੇ ਘੋੜਿਆਂ ਦੀਆਂ ਵਾਗਾਂ ਖਿੱਚਦਿਆਂ ਹੋਇਆਂ, ਪੰਜਾਂ ਨੇ ਇਹ ਸਲਾਹ ਬਣਾਈ ਵੀ ਬਿਲਕੁਲ ਨੇੜੇ ਨੇੜੇ ਰਹਿਣਾ, ਔਰ ਜਿਵੇਂ ਇਕੱਠੇ ਤੁਰੇ ਜਾਵਾਂਗੇ ਮੁਗਲਾਂ ਦੀ ਫੌਜ ਦੇ ਵਿੱਚ, ਸਾਹਮਣੇ ਆਇਆ ਜਿਹੜਾ ਉਹ ਫਿਰ ਡਟ ਕੇ ਸਾਡੇ ਨਾਲ ਮੁਕਾਬਲਾ ਕਰ ਸਕੇਗਾ। ਕਿਸੇ ਦੇ ਹੱਥ ਵਿੱਚ ਬੰਦੂਕ, ਚੱਲਦੀਆਂ ਹੋਈਆਂ ਗੋਲੀਆਂ ਸੀਨਿਆਂ ਨੂੰ ਵਿੰਨਦੀਆਂ, ਕਿਸੇ ਦੇ ਹੱਥਾਂ ਦੇ ਵਿੱਚ ਕਮਾਨ ਹੈ, ਛੱਡੇ ਹੋਏ ਤੰਦੀ ਤੋਂ ਚੜਾ ਕੇ ਤੀਰ ਕਈਆਂ ਨੂੰ ਪਾਰ ਬੁਲਾ ਜਾਂਦੇ ਹੈ। ਇਵੇਂ ਪੰਜ ਸਿੰਘਾਂ ਦਾ ਜਥੇ ਨੇ ਇੱਕ ਵਾਰ ਬਿਲਕੁਲ ਮੈਦਾਨੇ ਜੰਗ ਦੇ ਵਿੱਚ ਧੂਮ ਮਚਾ ਦਿੱਤੀ ਹੈ।
ਨਿਕਸੇ ਪ੍ਰਾਣ ਸੋ ਡਿੱਗੇ, ਸਨਮੁਖ ਬੈਰੀਆਂ, ਸਭ ਸ਼ਰੋਨਤ ਸਨ ਭਿੱਗੇ, ਬਾਗੇ ਲਾਲ ਹੋਵੇ।
ਆਖਿਆ ਕਿਸੇ ਪਾਸੇ ਜਦੋਂ ਸਿੰਘਾਂ ਦਾ ਜਥਾ ਜਾਂਦਾ, ਵੈਰੀਆਂ ਦੀਆਂ ਸੱਥਾਂ ਵੇਲੀਆਂ ਹੁੰਦੀਆਂ ਨਜ਼ਰ ਆਉਂਦੀਆਂ, ਜਿੱਥੇ ਕਿਤੇ ਸਿੰਘ ਕਮਜ਼ੋਰ ਲੱਗਦਾ ਦਿਸਦਾ, ਬਾਜਾਂ ਵਾਲੇ ਪ੍ਰੀਤਮ ਪਾਤਸ਼ਾਹ ਟਿੱਬੀ ਤੇ ਖੜੋਤਿਆਂ ਸਿੰਘਾਂ ਦੇ ਸੀਸ ਦੇ ਉੱਤੋਂ ਦੀ ਤੀਰਾਂ ਦੀ ਬਛਾੜ ਵਰਖਾ ਵਾਂਗ ਕਰ ਦਿੰਦੇ ਹਨ।
ਤਜੇ ਨਾ ਹਾਥੋਂ ਖੱਗੇ ਹਿੱਛਾ ਹਤਨ ਕੀ ਘਨੇ ਘਾਵਤਨ ਲੱਗੇ ਮਰਕਰ ਗਿਰ ਪਰੇ।
ਕਵੀ ਜੀ ਕਹਿੰਦੇ ਨੇ ਮੈਂ ਸਿੰਘ ਸੂਰਮਿਆਂ ਯੋਧਿਆਂ ਤੋਂ ਬਲਿਹਾਰ ਜਾਵਾਂ ਜਿਨ੍ਹਾਂ ਦੇ ਪੈਰ ਪਛਾਹ ਨਹੀਂ ਹਟਦੇ ਸਰੀਰਾਂ ਤੇ ਇੰਨੇ ਇੰਨੇ ਜ਼ਖਮ ਆ। ਔਰ ਕਮਾਲ ਇਹ ਆ ਵੀ ਜਦੋਂ ਤੁਸੀਂ ਇਤਿਹਾਸ ਨੂੰ ਪੜੋਗੇ ਨਾ ਹਰ ਥਾਂ ਤੇ ਇੱਕ ਗੱਲ ਵਾਰ ਵਾਰ ਆਏਗੀ, ਜੁਝਾਰੂ ਸੂਰਮੇ ਇੱਕ ਦੂਜੇ ਦੇ ਸਰੀਰਾਂ ਦੇ ਟੱਕ ਗਿਣਿਆ ਕਰਦੇ ਸਨ ਵੀ ਜਿਹਦੇ ਸਰੀਰ ਨੂੰ ਸ਼ਸਤਰ ਲੱਗਾ ਆ, ਟੱਕ ਲੱਗੇ ਆ, ਜ਼ਖਮ ਲੱਗੇ ਆ, ਉਹਨਾਂ ਆਖਣਾ ਵੀ ਹੁਣ ਤੇਰਾ ਸਰੀਰ ਜਿਹੜਾ ਇਹ ਪਵਿੱਤਰ ਹੋ ਗਿਆ। ਏਦਾਂ ਦੀ ਯੋਧਿਆਂ ਦੇ ਅੰਦਰ ਭਾਵਨਾ ਆ ਵੀ ਸਰੀਰ ਸੁੱਚਾ ਹੀ ਨਹੀਂ ਹੁੰਦਾ ਜਿੰਨਾ ਚਿਰ ਸ਼ਸਤਰ ਨਾ ਲੱਗ ਜਾ। ਔਰ ਕੋਈ ਕਿਤੋਂ ਵੱਢਿਆ ਹੋਇਆ, ਕਿਤੋਂ ਟੁੱਕਿਆ ਹੋਇਆ, ਕਿਤੇ ਗੋਲੀ ਨੇ ਬਾਂਹ ਜ਼ਖਮੀ ਕਰਤੀ, ਕਿਤੇ ਸਿਰ ਜ਼ਖਮੀ ਹੋਇਆ ਪਿਆ, ਪਰ ਮਹਾਰਾਜ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਨਾਮ ਲੈ ਕੇ ਮੈਦਾਨੇ ਜੰਗ ਵਿੱਚ ਬੜੀ ਹਿੰਮਤ ਨਾਲ ਜੂਝਦੇ ਹਨ।
ਬਦਰੀ ਬ੍ਰਿੰਦ ਮਝਾਰੇ ਸੂਕੇ ਸਰ ਵਿਖੇ ਥਿਰੇ ਸਿੰਘ ਤਹਿ ਭਾਰੇ ਤੁਪਕ ਚਲਾਵਦੇ।
ਔਰ ਇੱਥੇ ਫਿਰ ਜਿਹੜੀਆਂ ਬੇਰੀਆਂ ਆ ਮਲੇ ਆ ਜਿਨ੍ਹਾਂ ਨੂੰ ਤੰਬੂਆਂ ਦਾ ਰੂਪ ਬਣਾਇਆ ਹੋਇਆ ਸੀ ਖਾਲਸੇ ਨੇ, ਉਸ ਪਾਸਿਓਂ ਨਿਕਲ ਕੇ ਘੋੜਿਆਂ ਤੇ ਸਵਾਰ ਹੋ ਕੇ ਮੈਦਾਨੇ ਜੰਗ ਵਿੱਚ ਇਸੇ ਤਰ੍ਹਾਂ ਸੂਰਮੇ ਲੜਦੇ ਹਨ।
ਉੱਠੇ ਸ਼ਬਦ ਕੜਕਾਰੇ ਗੁਲਕਾ ਸ਼ੁੰਕਤੀ ਲੱਗੇ ਤੁਰਕ ਤਨ ਮਾਰੇ ਗਿਰੇ ਪਵੰਗ ਹੋ।
ਵਜੀਦੇ ਪ੍ਰਚਾਰੇ ਕਰਿਓ ਕਿਉਂ ਨਾ ਹੱਲਾ ਬਲੀ ਰੇਲ ਪੇਲੋ ਬੇਲੰਦੋ ਤਿਕੱਲਾ। ਜਦੋਂ ਵੇਖਿਆ ਵਜ਼ੀਦ ਖਾਨ ਨੇ ਕਿ ਸਿੰਘਾਂ ਦਾ ਜਥਾ ਸਾਡੇ ਤੇ ਭਾਰੂ ਪੈਂਦਾ, ਔਰ ਅੱਗੇ ਵੀ ਗਿਣਤੀ ਪੰਜਾਂ ਦੀ ਗਿਣਤੀ ਸਾਡੇ ਤੇ ਭਾਰੂ ਪੈ ਰਹੀ ਹੈ, ਆਪਣੇ ਯੋਧਿਆਂ ਨੂੰ ਆਪਣੀ ਸੈਨਾ ਨੂੰ ਹੁਕਮ ਦਿੰਦਿਆਂ ਕਹਿੰਦਾ ਹੈ ਕਿ ਹਿੰਮਤ ਕਰੋ, ਮੈਦਾਨੇ ਜੰਗ ਲੜੋ, ਔਰ ਇਹਨਾਂ ਸਿੰਘਾਂ ਨੂੰ ਪਿੱਛੇ ਧਕੇਲ ਕੇ ਮਾਰ ਦੇਵੋ ਜੀ।
ਦਲੰਗ ਬੀਰ ਦੋਰਿਓ ਬਲੰਗ ਬੋਲ ਪਾਏ ਪੱਲੀ ਤੇ ਪੁੰਖੇ ਪੁੰਜ ਗੋਰੀ ਚਲਾਏ।
ਇਵੇਂ ਵਜੀਦੇ ਦਾ ਬੋਲ ਸੁਣ ਕੇ ਫਿਰ ਆਸੇ ਪਾਸੇ ਖੜੋਤਿਆਂ ਹੋਇਆਂ ਨੇ ਆਪੋ ਆਪਣੀਆਂ ਬੰਦੂਕਾਂ ਸੰਭਾਲੀਆਂ ਔਰ ਪੰਜਾਂ ਸਿੰਘਾਂ ਦੇ ਉੱਤੇ ਵਾਰ ਵਾਰ ਹਮਲਾ ਕਰਕੇ ਗੋਲੀਆਂ ਇਉਂ ਮਾਰੀਆਂ ਹਨ।
ਤਬੈ ਏਕ ਨੋ ਸਿੰਘ ਕੋਪੇ ਬਿਸਾਲੇ ਤਜੀ ਆੜ ਕੋ ਖੈਂਚ ਖੰਗੰਗ ਨਿਕਾਲੇ।
ਵੇਖਿਆ ਵੀ ਇਹ ਪੰਜ ਸਿੰਘ ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ ਕਈਆਂ ਨੂੰ ਪਾਰ ਬੁਲਾ ਕੇ ਸ਼ਹਾਦਤੇ ਜਾਮ ਪੀ ਗਏ। ਸਿੰਘਾਂ ਦਾ ਇੱਕ ਜਥਾ ਜਿਹੜਾ ਇਹ ਸ਼ਹੀਦ ਹੋਇਆ, ਦੂਜਾ ਜਥਾ ਸ਼ਹੀਦ ਹੋਇਆ, ਤੀਸਰੇ ਰੂਪ ਵਿੱਚ ਭਾਈ ਮਹਾਂ ਸਿੰਘ ਖੁਦ ਕਮਾਨ ਕੀਤੀ ਤੇ 10 ਸਿੰਘ ਲੈ ਕੇ ਇਸ ਵਾਰ ਆਖਰੀ ਜਥੇ ਵਿੱਚ ਉਹ ਫਿਰ ਅੱਗੇ ਹੋ ਕੇ ਮੈਦਾਨੇ ਜੰਗ ਜੂਝਦੇ ਹਨ।
ਟੁਕੇ ਟੋਏ ਗਾਡੇ ਟਿਗੰਗ ਢੇਰ ਚਾਲੇ ਛੱਕੇ ਛੋਭ ਮੈਂ ਛਾਲ ਆਛੇ ਬਿਛਾਲੇ।
ਔਰ ਆਖਿਆ ਗੁਰੂ ਗੁਰੂ ਉਚਾਰ ਕੈ ਵਿਸਾਲ ਓਜ ਪਾਏ ਕੈ ਭਏ ਪ੍ਰਵੇਸ਼ ਫੌਜ ਮੈਂ ਕਨੇਰ ਕਾਵ ਆਏ ਕੈ। ਸਾਰਿਆਂ ਦੇ ਮੁੱਖ ਤੇ ਬਸ ਇੱਕੋ ਹੀ ਬੋਲ ਆ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਬਾਜਾਂ ਵਾਲੇ ਪ੍ਰੀਤਮ ਪਾਤਸ਼ਾਹ, ਧੰਨ ਅੰਮ੍ਰਿਤ ਕੇ ਦਾਤੇ, ਧੰਨ ਸਰਬੰਸ ਦਾਨੀ। ਔਰ ਮਨ ਵਿੱਚ ਲੈ ਕੇ ਰੋ, ਸਿੰਘਾਂ ਦਾ ਜਥਾ ਵੈਰੀ ਦਲ ਉੱਤੇ ਇਕਦਮ ਟੁੱਟ ਪਿਆ ਹੈ।
ਜਹਾਂ ਪਰ ਇਕੱਤਰ ਹੋਵੇ ਬਚਿੱਤਰ ਯੁੱਧ ਠਾਣ ਤੇ ਸਮੇਤ ਅਤਰ ਸ਼ਤਰ ਕੋ ਸਪੁੱਤਰ ਜਿਉ ਪ੍ਰਹਾਨ ਤੇ।
ਔਰ ਕਵੀ ਜੀ ਕਹਿੰਦੇ ਨੇ ਬਲਿਹਾਰ ਜਾਣਾ ਆ ਮੈਂ ਸਿੰਘਾਂ ਦੇ ਚਰਨਾਂ ਤੋਂ, ਜਿਹੜੇ ਗੁਰੂ ਚਰਨਾਂ ਦੇ ਲਈ ਲੜਦਿਆਂ ਲੜਦਿਆਂ ਕੁਰਬਾਨ ਹੁੰਦੇ ਨੇ, ਪਰ ਵੈਰੀ ਦਲ ਦੀਆਂ ਸਫਾਂ ਇੱਕ ਵਾਰ ਵਿਹਲੀਆਂ ਕਰ ਜਾਂਦੇ ਹਨ।
ਬਿਲੰਦ ਸੇਲ ਠੇਲ ਤੇ ਕਰੰਤ ਰੇਲ ਪੇਲ ਕੋ ਦੁਹੇਲ ਹੇਲ ਮੇਲ ਤੇ ਤਕੇਲ ਤੇ ਨਾ ਝੇਲ ਕੋ।
ਬਲੋਕ ਸਿੰਘ ਤਾਲ ਕੇ ਮਰੋ ਦਸੋ ਸੰਘਾਰ ਕੈ ਸਮੀਪ ਸ਼ਤਰ ਆਏ ਕੈ ਤੁਫੰਗ ਕੋ ਪ੍ਰਹਾਰ ਕੈ। ਆਖਰੀ ਜਥਾ ਮਜੈਰ ਸਿੰਘਾਂ ਦਾ ਜਿਹਦੇ ਵਿੱਚ ਸਿੰਘ ਜ਼ਖਮੀ ਜ਼ਿਆਦੇ ਆ, ਸ਼ਹੀਦੀਆਂ ਵੀ ਹੋਈਆਂ ਪਰ ਸ਼ਹੀਦੀਆਂ ਘੱਟ ਆ। ਭਾਈ ਮਹਾਂ ਸਿੰਘ ਦਾ ਇਹ ਜਥਾ ਕਿਸੇ ਦੇ ਕੋਲ ਨੇਜ਼ਾ ਆ, ਕਿਸੇ ਕੋਲ ਭਾਲਾ ਆ, ਕਿਸੇ ਕੋਲ ਖੰਡਾ ਆ, ਕਿਸੇ ਕੋਲ ਬੰਦੂਕ ਆ। ਮਨ ਵਿੱਚ ਇੱਕੋ ਰੋਹ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਵਜ਼ੀਦ ਖਾਨ ਦੇ ਨੇੜੇ ਪਹੁੰਚਿਆ ਜਾਏ, ਜਿਹੜਾ ਚੜ ਕੇ ਆਇਆ ਅੱਜ ਇੱਥੋਂ ਬਚ ਕੇ ਕਿਸੇ ਵੀ ਤਰੀਕੇ ਨਹੀਂ ਜਾਣਾ ਚਾਹੀਦਾ।
ਦੋਹਰਾ ਸਿੰਘ ਇਕਾਦਸ਼ ਨਿਕਸ ਕਰ ਤੋਮਰ ਖੜਗ ਸੰਭਾਰ ਪਰੇ ਤੁਰਕ ਲਸ਼ਕਰ ਵਿਖੇ ਤਰਕਰ ਉਰ ਅਹੰਕਾਰ।
ਇੱਕ ਪਾਸੇ ਸਿੰਘਾਂ ਦਾ ਜਥਾ ਹਿੰਮਤ ਨਾਲ ਲੜਦਾ ਆ, ਦੂਸਰੇ ਪਾਸੇ ਪਰ ਵੈਰੀ ਦਲ ਜਿਹੜਾ ਬੜੇ ਹੰਕਾਰ ਦੇ ਵਿੱਚ, ਕਿਉਂਕਿ ਸਿੰਘਾਂ ਦੇ ਕੋਲ ਸਿਰਫ ਤੇ ਸਿਰਫ ਘੋੜੇ ਆ, ਬਹੁਤੇ ਚੰਗੇ ਸ਼ਾਸਤਰ ਨਹੀਂ। ਕਿਉਂਕਿ ਸਾਡੇ ਹਾਲਾਤ ਵਕਤੀ ਸਮੇਂ ਦੇ ਨਾਲ ਰਹੇ ਵੀ ਐਸੇ, ਪਰ ਸਿੰਘਾਂ ਵਰਗਾ ਜੁਝਾਰੂਪਨ ਕਿਸੇ ਕੋਲ ਨਹੀਂ। ਸਾਹਮਣੇ ਖੜੋਤੇ ਹੋਏ ਵੱਡੇ ਵੱਡੇ ਹਾਥੀ, ਇਸ ਗੱਲ ਦਾ ਇਤਿਹਾਸ ਜ਼ਿਕਰ ਕਰਦਾ ਹੈ ਕਿ ਘੋੜੇ ਏਦਾਂ ਦੇ ਬਲਵਾਨ ਵੀ ਆ ਵਿੱਚ ਕਿ ਘੋੜੇ ਦੇ ਪੌੜ ਜਿਹੜੇ ਆ ਉਹ ਹਾਥੀ ਦੇ ਪੇਟ ਨਾਲ ਲੱਗ ਜਾਂਦੇ ਆ। ਜਦੋਂ ਸਿੰਘ ਘੋੜੇ ਨੂੰ ਖਿੱਚਦੇ ਉਹਦੀ ਵਾਗ, ਤੇ ਘੋੜੇ ਦੇ ਉੱਤੇ ਚੜ ਕੇ ਜਿਹੜੇ ਹਾਥੀ ਦੇ ਉੱਤੇ ਬੈਠੇ ਹੋਏ ਮੁਗਲ ਸੈਨਾ ਦੇ ਮੁਖੀ ਆ, ਸੈਨਾਪਤੀ ਆ, ਸਿਰ ਲੱਥ ਦੇ ਭਾਈ ਮਹਾਂ ਸਿੰਘ ਵੱਲੋਂ ਨਜ਼ਰ ਆਉਂਦੇ ਹਨ।
ਰਸਾਵਲ ਛੰਦ ਤੂੰ ਫੰਗੈ ਸੰਭਾਰੀ, ਬਰੂਦੰ ਸੋ ਭਾਰੀ, ਦੋ ਗੋਰੀ ਕਸੰਤੇ ਭੱਲੀ ਤੇ ਜਮੰਤੇ।
ਔਰ ਮੈਦਾਨੇ ਜੰਗ ਵਿੱਚ ਲੜਦਿਆਂ ਜਿਹੜੇ ਫਿਰ ਪਿਛਲੇ ਪਾਸੇ ਖੜੋਤੇ ਹੋਏ ਢਾਬ ਤੇ ਸਿੰਘਾਂ ਨੇ ਵੇਖਿਆ ਕਿ ਗਿਣਤੀ ਦੇ ਸਿੰਘ ਮੈਦਾਨੇ ਜੰਗ ਵਿੱਚ, ਤੇ ਸਿੰਘਾਂ ਨੂੰ ਸਾਰੇ ਪਾਸਿਓਂ ਘੇਰਾ ਪੈਣਾ ਸ਼ੁਰੂ ਹੋ ਗਿਆ। ਪਿੱਛੇ ਖੜੋਤੇ ਹੋਇਆਂ ਨੇ ਆਪੋ ਆਪਣੀਆਂ ਬੰਦੂਕਾਂ ਸੰਭਾਲੀਆਂ ਤੇ ਲੜਦੇ ਹੋਏ ਸਿੰਘਾਂ ਦੀ ਮਦਦ ਆਰੰਭ ਕੀਤੀ ਹੈ।
ਦੋਹਰਾ ਪੁੰਜ ਪੁੰਜ ਕੋ ਮਾਰ ਕਰ, ਮਰੇ ਸਿੰਘ ਬਰ ਬੀਰ, ਬਾਕੀ ਤ੍ਰੋਦਸ਼ ਹਰ ਗਏ, ਸੋ ਨਿਕਸੇ ਤਰ ਧੀਰ।
ਔਰ ਇਸ ਤਰ੍ਹਾਂ ਇਹ ਜੰਗ ਜਿਹੜਾ ਆ ਇੱਕ ਦਿਨ ਸ਼ਾਮ ਤੱਕ ਬੜੀ ਹਿੰਮਤ ਨਾਲ ਹੋਇਆ। ਮਜੈਲ ਗੁਰੂ ਕੇ ਸਿੰਘ ਜਿਹੜੇ ਆ ਸਭ ਕੁਝ ਆਪਾਂ ਆਪ ਵਾਰ ਕੇ ਕਈ ਜਥਿਆਂ ਦੇ ਰੂਪ ਵਿੱਚ ਮਾਲਕ ਦੇ ਚਰਨਾਂ ਲਈ ਜੂਝਦੇ ਆ। ਕਈ ਜ਼ਖਮੀ ਹੋਏ, ਕਈਆਂ ਦੇ ਅੰਗ ਕੱਟੇ ਜਾਂਦੇ ਆ, ਔਰ ਕਈ ਸ਼ਹਾਦਤਾਂ ਲੈਂਦੇ ਆ ਹੋਇਆ ਬਾਜਾਂ ਵਾਲੇ ਦੇ ਚਰਨਾਂ ਵਿੱਚ ਸਦਾ ਵਾਸਤੇ ਲੀਨ ਹੋ ਗਏ।
ਦੋਹਰਾ ਇੱਕ ਮਾਈ ਭਾਗੋ ਹੁਤੀ, 40 ਸਿੰਘ ਮਝਾਰ, ਤੁਰਕ ਹਤਿਓ ਕਰ ਸਾਂਗ ਤੇ ਗੇਰਿਓ ਤਰਾ ਮਝਾਰ।
ਕਵੀ ਜੀ ਕਹਿੰਦੇ ਨੇ ਇਸੇ ਸੂਰਮਿਆਂ ਦੇ ਜਥੇ ਦੇ ਵਿੱਚ ਉਸੇ ਚਬਾਲ ਨਗਰ ਦੀ ਰਹਿਣ ਵਾਲੀ ਹੈ ਸਤਿਕਾਰਯੋਗ ਮਾਈ ਭਾਗੋ ਜੀ। ਔਰ ਇਹ ਇਤਿਹਾਸ ਦਾ ਥੋੜਾ ਜਿਹਾ ਬੋਲ ਨਾਲ ਕਹਿਦੇ ਆ ਪਿਆਰਿਓ, ਧੰਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਵੇਲੇ ਇਹ ਵੱਡੇ ਪਰਿਵਾਰ ਆ ਮਾਝੇ ਦੇ, ਇਹਨਾਂ ਦਾ ਮੁਖੀ ਹੈ ਸਤਿਕਾਰਯੋਗ ਭਾਈ ਚੌਧਰੀ ਲੰਗਾਹ। ਭਾਈ ਚੌਧਰੀ ਲੰਗਾਹ ਜੀ ਜਿਹੜੇ ਆ ਕਦੇ ਉਸ ਵੇਲੇ ਸਖੀ ਸਰਵਰੀਆਂ ਦੇ ਪੁਜਾਰੀ ਸਨ। ਧੰਨ ਗੁਰੂ ਅਰਜਨ ਦੇਵ ਸਾਹਿਬ ਨੇ ਮਾਝੇ ਦੀ ਧਰਤੀ ਤੇ ਜਿੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਕੌਮ ਦਾ ਸਿੱਖੀ ਦਾ ਵੱਡਾ ਕੇਂਦਰ ਬਣਾਇਆ, ਉੱਥੇ ਮਾਝੇ ਦੇ ਵਿੱਚ ਤਰਨ ਤਾਰਨ ਸਾਹਿਬ ਵੀ ਬੜਾ ਵੱਡਾ ਕੇਂਦਰ ਬਣਿਆ। ਬਹੁਤ ਮਾਝਾ ਜਿਹੜਾ ਪੱਟੀ ਦਾ ਇਲਾਕਾ ਆ ਇਹ ਸਾਰਾ ਤਰਨ ਤਾਰਨ ਸਾਹਿਬ ਨਾਲ ਹੀ ਜੁੜਿਆ। ਔਰ ਭਾਈ ਚੌਧਰੀ ਲੰਗਾਹ ਵਰਗੇ ਸਖੀ ਸਰਵਰ ਨੂੰ ਛੱਡ ਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਦੇ ਸਿੱਖ ਹੋਏ। ਭਾਈ ਲੰਗਾਹ ਚੌਧਰੀ ਬੜਾ ਵੱਡਾ ਵੇਲੇ ਦਾ ਅਮੀਰ ਬਾਦਸ਼ਾਹ ਆ। ਜਿੰਨੀ ਅੱਜ ਜ਼ਮੀਨ ਆ ਬੀੜ ਸਾਹਿਬ ਦੀ ਧਰਤੀ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਕੋਲ ਜਿਹੜਾ ਸਥਾਨ ਆ, ਇਹ ਸਾਰੀ ਦੀ ਸਾਰੀ ਜ਼ਮੀਨ ਭਾਈ ਲੰਗਾਹ ਚੌਧਰੀ ਜੀ ਦੀ ਹੈ। ਭਾਈ ਲੰਗਾਹ ਚੌਧਰੀ ਦੀ ਅੰਸ਼ ਵੰਸ਼ ਆ ਜਿਹੜੀ ਸਤਿਕਾਰਯੋਗ ਮਾਤਾ ਭਾਗ ਕੌਰ ਆ। ਮਾਂ ਭਾਗੋ ਮਰਦਾਨਾ ਵੇਸ ਪਾਇਆ ਹੋਇਆ, ਸਿਸ ਉੱਪਰ ਸੋਹਣਾ ਦੁਮਾਲਾ ਸੱਜਿਆ ਹੋਇਆ, ਹੱਥ ਦੇ ਵਿੱਚ ਲੈ ਕੇ ਤੇਗ, ਤੇ ਇਹ ਵੀ ਸੂਰਮੇ ਭਰਾਵਾਂ ਦੇ ਨਾਲ ਮੈਦਾਨੇ ਜੰਗ ਵਿੱਚ ਜੂਝ ਰਹੀ ਹੈ।
ਚਾ ਪਈ ਸਤਿਗੁਰ ਸਵਾ ਕੋਸ ਰਹਿ ਖਰੇ, ਅਬਲਗ ਟਿੱਬੀ ਚਿੰਨ ਉਚਰੇ।
ਔਰ ਕਵੀ ਜੀ ਨਾਲ ਕਹਿੰਦੇ ਆ ਵੀ ਇੱਕ ਪਾਸੇ ਬਾਜਾਂ ਵਾਲੇ ਪ੍ਰੀਤਮ ਵੇਖਦੇ ਆ, ਵੇਖੋ ਜਿਹੜਾ ਨਾਂ ਸਾਨੂੰ ਮਿਲਿਆ ਨਾ ਸਿੰਘ ਤੇ ਕੌਰ, ਭਾਵੇਂ ਕਿ ਕੌਰ ਲਫ਼ਜ਼ ਹੈ ਬਹੁਤ ਪੁਰਾਣਾ ਆ, ਤਕਰੀਬਨ ਅਕਬਰ ਬਾਦਸ਼ਾਹ ਵੇਲੇ ਤੋਂ ਇਹ ਸ਼ਬਦ ਦੀ ਹੋਂਦ ਆ। ਅੰਮ੍ਰਿਤ ਛਕਣ ਤੋਂ ਪਹਿਲਾਂ ਬੜੇ ਤੁਹਾਨੂੰ ਇਤਿਹਾਸ ਚ ਨਾਂ ਮਿਲਣਗੇ ਬੱਚਿਆਂ ਦੇ ਨਾਲ ਔਰਤਾਂ ਦੇ ਨਾਲ ਕੌਰ ਲਫ਼ਜ਼ ਜੁੜਿਆ ਹੋਇਆ। ਜਿਹੜਾ ਮੂਲ ਨਾਮ ਦਿੱਤਾ ਆ ਪੱਕੇ ਤੌਰ ਤੇ ਕੀਤਾ ਇਹ ਧੰਨ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਨੇ ਕੀਤਾ। ਕੌਰ ਦਾ ਅੱਖਰੀ ਅਰਥ ਹੀ ਕੁੰਵਰ ਹੁੰਦਾ ਜਾਂ ਸ਼ਹਿਜ਼ਾਦੀ ਕਿਹਾ ਜਾਂਦਾ। ਵੈਸੇ ਕੁੰਵਰ ਦਾ ਵਿਗੜਿਆ ਹੋਇਆ ਰੂਪ ਆ ਕੌਰ ਜਿਹੜਾ ਆ। ਕੁੰਵਰ ਕਿਹਾ ਜਾਂਦਾ ਛੋਟੇ ਪੁੱਤ ਨੂੰ, ਲਾਡਲੇ ਪੁੱਤ ਨੂੰ। ਮਹਾਰਾਜ ਇਹ ਨਾਂ ਦਿੱਤਾ ਆ, ਸਤਿਗੁਰੂ ਨੇ ਪੁੱਤਰ ਤੇ ਪੁੱਤਰੀ ਦੇ ਵਿੱਚ ਕੋਈ ਫਰਕ ਨਹੀਂ ਸਮਝਿਆ। ਆਮ ਤੌਰ ਤੇ ਅਸੀਂ ਅਰਦਾਸ ਕਰਨ ਲੱਗਿਆਂ ਵੀ ਬਾਣੀ ਦਾ ਇੱਕ ਬਚਨ ਪੜ੍ਹ ਜਾਂਦੇ ਹਾਂ, ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਉੱਥੇ ਪੁੱਤੀ ਤੱਤੇ ਨੂੰ ਬਿਹਾਰੀ ਬਲਕਿ ਉੱਤੇ ਬਿੰਦੀ ਮਹਾਰਾਜ ਲਾਈ ਆ, ਉਹਦਾ ਉਚਾਰਨ ਵਿਦਵਾਨ ਜਨ ਕਰਾਉਂਦੇ ਆ। ਪੁੱਤੀ ਪੁੱਤ ਵੀ ਤੇ ਧੀ ਵੀ, ਵੈਸੇ ਉਹਦੇ ਅਰਥ ਹਰ ਟੀਕਾਕਾਰ ਨੇ ਔਲਾਦ ਲਿਖਿਆ, ਨਾ ਕੱਲਾ ਪੁੱਤ ਲਿਖਿਆ ਤੇ ਨਾ ਕੱਲੀ ਧੀ ਲਿਖੀ। ਭਾਵੇਂ ਕਿ ਸਾਡੇ ਸਮਾਜ ਵਿੱਚ ਇਹ ਚੀਜ਼ਾਂ ਇਹ ਖਿਆਲ ਸਾਡੇ ਬਣਦੇ ਆ ਵੀ ਸ਼ਾਇਦ ਆਹ ਜਿਹੜਾ ਪਾਕੇ ਵਾਧਿਆ ਇਹ ਘਟਿਆ, ਐਸਾ ਨਹੀਂ ਆ। ਗੱਲ ਇਹ ਆ ਵੀ ਕਮਾਈ ਕੈਸੀ ਆ। ਹੁਣ ਇਹਦੇ ਤੋਂ ਵੱਡੀ ਉਦਾਹਰਨ ਕੌਮ ਵਿੱਚ ਕਿੱਥੋਂ ਮਿਲੇਗੀ? ਜੇ ਧੰਨ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਜੀ ਦੇ ਚਰਨਾਂ ਲਈ ਜੁਝਾਰੂ ਸਿੰਘ ਲੋੜਦੇ ਆ, ਜੂਝਦੇ ਆ, ਉੱਥੇ ਮਾਂ ਭਾਵ ਕੌਰ ਇੰਨੀ ਹਿੰਮਤ ਨਾਲ ਜੂਝਦੀ ਆ। ਕਵੀ ਜੀ ਕਹਿੰਦੇ ਨੇ ਬਹੁਤ ਮੁਗਲਿਆ ਜਿਹੜੇ ਮਾਂ ਭਾਗੋ ਦੇ ਹਥਿਆਰ ਦੇ ਨਾਲ ਆਪਣੀ ਜਿੰਦ ਗਵਾ ਬੈਠੇ। ਬਾਜਾਂ ਵਾਲੇ ਪ੍ਰੀਤਮ ਟਿੱਬੀ ਤੇ ਖਲੋਤਿਆਂ ਹੋਇਆ ਸਾਰੇ ਮੈਦਾਨੇ ਜੰਗ ਦਾ ਹਾਲ ਆਪ ਵੇਖਦੇ ਹਨ।
ਧਰਿਓ ਪੰਚ ਪਰ ਤੀਖਣ ਬਾਨਾ, ਮੁਸ਼ਟ ਗਹੇ ਤੁਨ ਕੋ ਪੁਨ ਤਾਨਾ।
ਧੰਨ ਗੁਰੂ ਕਲਗੀਧਰ ਮਹਾਰਾਜ ਸਤਿਗੁਰੂ ਵੇਖਦੇ ਆ ਕਿ ਮਾਝੇ ਦੇ ਆਏ ਹੋਏ ਮਜੈਲ ਬਹੁਤੇ ਵੱਡੇ ਰੂਪ ਦੇ ਵਿੱਚ ਜ਼ਖਮੀ ਹੋ ਕੇ ਧਰਤੀ ਤੇ ਡਿੱਗੇ ਆ, ਬਹੁਤਿਆਂ ਦੇ ਅੰਗ ਕੱਟੇ ਗਏ, ਲੜਦਿਆਂ ਲੜਦਿਆਂ ਬਹੁਤਿਆਂ ਸ਼ਹੀਦੀਆਂ ਵੀ ਦੇ ਦਿੱਤੀਆਂ। ਛੋਟਾ ਜਿਹਾ ਜਥਾ ਮੈਦਾਨੇ ਜੰਗ ਅਜੇ ਵੀ ਲੜਦਾ ਤੇ ਸਤਿਗੁਰੂ ਕਲਗੀਧਰ ਮਹਾਰਾਜ ਆਪਣੇ ਤੀਰਾਂ ਦੀ ਬੌਛਾੜ ਦੇ ਨਾਲ ਖਾਲਸੇ ਦੀ ਮਦਦ ਕਰਦੇ ਹਨ।
ਸ਼ਬਦ ਭਿਆਨਕ ਹੋਵਤ ਛੋਰਾ, ਆਵਤ ਪਿਓ ਸ਼ਤਰੂ ਦਲ ਔਰਾ।
ਔਰ ਮਾਲਕ ਸਤਿਗੁਰੂ ਜੀ ਦੇ ਨਿਕਲੇ ਹੋਏ ਕਮਾਨ ਦੇ ਵਿੱਚੋਂ ਤੀਰ ਜਿਹੜੇ ਆ, ਕਵੀ ਜੀ ਕਹਿੰਦੇ ਹੋ ਇੰਨੀ ਤੇਜ਼ੀ ਦੇ ਨਾਲ ਨਿਕਲਦਾ ਆ, ਇੰਨੀ ਭਿਆਨਕ ਆਵਾਜ਼ ਇੱਕੋ ਤੀਰ ਦੀ ਆਉਂਦੀ ਹੈ, ਮੁਗਲਾਂ ਦੇ ਮਨੋ ਸਾਹ ਸੁੱਕ ਜਾਂਦੇ ਆ ਵੀ ਜਿਸ ਪਾਸੇ ਨੂੰ ਇਹ ਤੀਰ ਨਿਕਲੇਗਾ ਬਹੁਤੇ ਨੀ ਚਾਰ ਪੰਜਾਂ ਦੇ ਵਿੱਚੋਂ ਦੀ ਤੇ ਇਹ ਤੀਰ ਬਾਜਾਂ ਵਾਲੇ ਦਾ ਪਰੋਇਆ ਜਾਂਦਾ ਹੈ।
ਭੂਮਪੂਰ ਪੁੰਘਾਟ ਭਿਆਲਾ, ਸੁਣਕਰ ਬਿਸਮੇ ਤੁਰਕ ਬਿਸਾਲਾ।
ਔਰ ਆਖਿਆ ਕਿ ਇਸ ਤੀਰ ਦੀ ਆਵਾਜ਼ ਹੁੰਦੀ ਹੈ, ਆਉਂਦੇ ਦਾ ਹੀ ਪਤਾ ਲੱਗਦਾ ਹੈ ਬਸ, ਪਰ ਪਤਾ ਉਦੋਂ ਲੱਗ ਜਾਏ ਜਦੋਂ ਲੋਥਾਂ ਧੜਮ ਕਰਕੇ ਜਿਹੜੀਆਂ ਧਰਤੀ ਤੇ ਉੱਤੇ ਡਿੱਗ ਜਾਂਦੀਆਂ। ਔਰ ਇੱਕਦਮ ਤੁਰਕਾਂ ਦੀ ਫੌਜ ਵਿੱਚ ਹਾਹਾਕਾਰ ਮਚ ਜਾਂਦੀ ਹੈ।
ਇਹ ਕਿਆ ਭਇਓ ਨਾ ਜਾਣੇ ਹੋ ਜਾਈ, ਨਹੀਂ ਸਿੰਘ ਅਬ ਕੋ ਅਗਵਾਈ।
ਔਰ ਵੇਖਿਆ ਆ ਕਿ ਜਿਹੜਾ ਜਥਾ ਜਿੱਥੇ ਤੰਬੂਆਂ ਦੇ ਰੂਪ ਵਿੱਚ ਬੇਰੀਆਂ ਦੇ ਉੱਤੇ ਕੱਪੜੇ ਪਾਏ ਸਨ, ਹੁਣ ਉੱਥੇ ਤੇ ਗਿਣਤੀ ਦੇ ਮਜੈਲ ਸਿੱਖ ਆ, ਬਾਕੀ ਅੱਗੇ ਖਿਦਰਾਣੇ ਦੀ ਢਾਬ ਆ, ਉਹ ਤੋਂ ਅੱਗੇ ਮਹਾਰਾਜ ਟਿੱਬੀ ਤੇ ਉੱਤੇ ਖੜੋਤੇ ਹੋਏ ਆ। ਮਜੈਲ ਸਿੰਘਾਂ ਨੇ ਇਹ ਵੱਡੇ ਰੂਪ ਵਿੱਚ ਜੰਗ ਲੜਿਆ ਇਕੱਲਿਆਂ ਹੀ, ਮਜੈਲ ਸਿੰਘਾਂ ਵਿੱਚੋਂ ਬਹੁਤਿਆਂ ਸ਼ਹੀਦੀਆਂ ਦਿੱਤੀਆਂ, ਬੜੇ ਜ਼ਖਮੀ ਹੋਏ ਤੇ ਇੱਕ ਜਥਾ ਜਿਹੜਾ ਆਖਰੀ ਸੀ ਉਹ ਵੀ ਲੜਦਿਆਂ ਲੜਦਿਆਂ ਸ਼ਹੀਦ ਹੋਇਆ ਹੈ।
ਗੁਰ ਸਮੇਤ ਸਭ ਲੀਨੇ ਮਾਰ, ਪਰੇ ਤਰਾ ਪੈ ਪਾਏ ਪਸਾਰ।
ਮੁਗਲਾਂ ਦੇ ਵਿੱਚ ਇਕਦਮ ਸਨਾਟਾ ਜਿਹਾ ਛਾਇਆ ਵੀ ਹੁਣ ਤੇ ਕੋਈ ਵੀ ਸਿੰਘ ਜਿਹੜਾ ਆ ਉਹ ਅੱਗੇ ਨਹੀਂ ਆ ਰਿਹਾ, ਆਸੇ ਪਾਸੇ ਹੋ ਕੇ ਆਪਣਾ ਕੋਈ ਸੂਹੀਆ ਜਾਂ ਕੋਈ ਚੰਗਾ ਫੌਜਦਾਰ ਭੇਜਿਆ, ਵੇਖਿਆ ਆ ਉੱਥੇ ਤੱਕ ਜਾ ਕੇ ਵੀ ਬੇਰੀਆਂ ਆ, ਬੇਰੀਆਂ ਦੇ ਉੱਤੇ ਪਾਏ ਹੋਏ ਕੱਪੜੇ ਆ ਬਲਕਿ ਤੰਬੂ ਨਹੀਂ ਹੈ, ਉੱਥੇ ਤੇ ਸਿੰਘ ਕੋਈ ਰਹਿ ਹੀ ਨਹੀਂ ਗਿਆ। ਭੱਜੇ ਆਉਂਦੇ ਫੌਜਦਾਰ ਨੇ ਵਜ਼ੀਦ ਖਾਨ ਨੂੰ ਦੱਸਿਆ ਆ ਕਿ ਮੈਨੂੰ ਇੰਜ ਪ੍ਰਤੀਤ ਹੁੰਦਾ ਸਮੇਤ ਗੁਰੂ ਦੇ ਛੋਟਾ ਜਿਹਾ ਜਥਾ ਸੀ ਔਰ ਇਸ ਛੋਟੇ ਜਿਹੇ ਜਥੇ ਨੂੰ ਅਸਾਂ ਨੇ ਮਾਰ ਮੁਕਾਇਆ ਹੈ।
ਖੋਜਹਿ ਗੁਰ ਕੀ ਲੋਥ ਵਿਚਾਰੈ, ਪਹੁੰਚੇ ਹਜ਼ਰਤ ਨਿਕਟ ਨਿਹਾਰੈ।
ਵਜ਼ੀਦ ਖਾਨ ਨੂੰ ਅਜੇ ਯਕੀਨ ਨਹੀਂ ਆ ਰਿਹਾ ਵੀ ਕਿਵੇਂ ਹੋ ਸਕਦਾ ਇੰਨੀ ਛੇਤੀ ਇੱਕੋ ਦਿਨ ਦੇ ਵਿੱਚ ਜੰਗ ਮੁੱਕ ਜਾਏ, ਇੰਨੇ ਕੀ ਸਿੰਘ ਹੋ ਸਕਦੇ ਨੇ? ਔਰ ਨਾਲ ਦੇ ਫੌਜਦਾਰ ਕਰਨੈਲ ਜਰਨੈਲ ਜਿਹੜੇ ਉਹ ਦਿੰਦੇ ਆ ਜਵਾਬ, ਕਹਿਣ ਲੱਗੇ ਵਜ਼ੀਦ ਖਾਨ ਜਦੋਂ ਦਾ ਆਨੰਦਪੁਰ ਸਾਹਿਬ ਉਜੜਿਆ, ਜਦੋਂ ਦਾ ਚਮਕੌਰ ਸਾਹਿਬ ਅਸੀਂ ਇਹ ਕੁਝ ਕੀਤਾ ਹੈ, ਸੁਭਾਵਕ ਹੈ ਗੁਰੂ ਦੇ ਨਾਲ ਕੋਈ ਤੁਰਿਆ ਨਹੀਂ ਹੋਏਗਾ, ਛੋਟੀ ਜੀ ਫੌਜ ਲੈ ਕੇ ਸੀ ਔਰ ਏਦਾਂ ਦੀ ਫੌਜ ਤੇ ਅਸੀਂ ਮਾਰ ਮੁਕਾਈ ਹੈ। ਵਜ਼ੀਦ ਖਾਂ ਕਹਿੰਦਾ ਹੈ ਜੇ ਤੁਹਾਨੂੰ ਪੱਕਾ ਪ੍ਰਤੀਤ ਹੁੰਦਾ ਹੈ, ਤੁਹਾਨੂੰ ਅੰਦਾਜ਼ਾ ਵੀ ਗੁਰੂ ਮਾਰਿਆ ਜਾ ਚੁੱਕਿਆ ਹੋਏਗਾ? ਕਹਿਣ ਲੱਗੇ ਸਾਨੂੰ ਯਕੀਨ ਹੈ। ਆਖਿਆ ਫਿਰ ਇਹਨਾਂ ਦੇ ਵਿੱਚੋਂ ਜੁਝਾਰੂਆਂ ਦੇ ਵਿੱਚੋਂ ਵੇਖੋ ਜੇ ਕਿਤੇ ਗੁਰੂ ਦਾ ਸਰੀਰ ਸਾਨੂੰ ਲੱਭ ਪਏ।
ਹੋਏ ਪ੍ਰਸੰਨ ਮੋਹੇ ਪਰਕਣੋ, ਜਿਸ ਕੋ ਨਿਤ ਚਹਿ ਗਹਿਣ ਕੇ ਹਨੋ।
ਧੰਨ ਸਤਿਗੁਰੂ ਮਹਾਰਾਜ ਵਾਸਤੇ ਵਜ਼ੀਦ ਖਾਂ ਕਹਿੰਦਾ ਆ ਜੇ ਕਿਤੇ ਸਰੀਰ ਸਾਨੂੰ ਮਿਲ ਪਿਆ, ਹਜ਼ਰਤ ਦੇ ਅੱਗੇ ਪੇਸ਼ ਕਰਾਂਗੇ ਭਾਵ ਔਰੰਗਜ਼ੇਬ ਕੋਲ ਚਿੱਠੀ ਆਏਗੀ, ਮਹਾਰਾਜ ਦਾ ਸਰੀਰ ਲੈ ਕੇ ਬਕਾਇਦਾ ਚੱਲਾਂਗੇ ਕਿ ਜਿਹੜਾ ਇਸ ਵੇਲੇ ਹਕੂਮਤ ਦਾ ਵੱਡਾ ਬਾਗੀ ਹੈ ਉਹ ਅਸਾਂ ਨੇ ਮਾਰ ਮੁਕਾਇਆ ਹੈ।
ਨਿਜ ਲੋਕਨ ਸਭ ਭਨਤ ਸੁਣਾਈ, ਗੁਰ ਕੀ ਲਰ ਤੋਂ ਭਇਓ ਲਖਾਈ।
ਆਖਿਆ ਦੂਰ ਦੂਰ ਤੱਕ ਇਸ ਗੱਲ ਦੇ ਹੁਕਮਨਾਮੇ ਭੇਜ ਦਿਓ ਸਾਰੇ ਪੰਜਾਬ ਪੰਜਾਬੋਂ ਬਾਹਰ ਵਸਦੇ ਲੋਕਾਂ ਨੂੰ ਦੱਸ ਦਿਓ ਕਿ ਸਿੱਖਾਂ ਦੇ ਗੁਰੂ ਨੂੰ ਅੱਜ ਮੁਗਲਾਂ ਦੀ ਫੌਜ ਨੇ ਮਾਰ ਮੁਕਾਇਆ ਹੈ।
ਜੇਕਰ ਖੋਜ ਲੋਥ ਕਰ ਲੈ ਹੂੰ ਹਜ਼ਰਤ ਕੀ ਪ੍ਰਸੰਨਤਾ ਪੈ ਹੂੰ।
ਫੌਜਦਾਰ ਕਹਿੰਦੇ ਆ ਵੀ ਜੇ ਕਿਤੇ ਮਹਾਰਾਜ ਜੀ ਦੀ ਲੋਥ ਮਿਲ ਜਾਏ, ਕਿਉਂਕਿ ਜੁਝਾਰੂ ਸੂਰਮਿਆਂ ਦੀਆਂ ਜ਼ਖਮੀ ਹਾਲਤ ਵਿੱਚ ਵੀ ਆਵਾਜ਼ਾਂ ਆਉਂਦੀਆਂ, ਔਰ ਬਹੁਤ ਜਿਹੜੇ ਸ਼ਹੀਦ ਨੇ ਅਜੇ ਪਹਿਚਾਣ ਨਹੀਂ ਆ ਰਹੀ ਕੌਣ ਕਿਸ ਰੂਪ ਵਿੱਚ ਸ਼ਹੀਦ ਹੋਇਆ। ਬੜੀ ਦੂਰ ਤੱਕ ਇਹ ਜੰਗ ਸੀ ਵੱਡੇ ਰੂਪ ਦੇ ਵਿੱਚ ਹੋਈ, ਔਰ ਆਖਿਆ ਕਿ ਸਤਿਗੁਰੂ ਦਾ ਸਰੀਰ ਸਾਨੂੰ ਹਰ ਹਾਲਤ ਵਿੱਚ ਲੱਭਣਾ ਚਾਹੀਦਾ ਹੈ।
ਹਿਮ ਕਹਿ ਸਾਥ ਕਪੂਰੇ ਭਾਖਿਓ ਜਲ ਬਤਾਏ ਦੇਹੋ ਸੁਭ ਟਨ ਕਾਂਖਿਓ।
ਔਰ ਚੌਧਰੀ ਕਪੂਰਾ ਜਿਹੜਾ ਆ ਇਸ ਵੇਲੇ ਵਜ਼ੀਦ ਖਾਂ ਦੀ ਫੌਜ ਦਾ ਸਾਥ ਦੇ ਰਿਹਾ ਸੀ। ਚੌਧਰੀ ਕਪੂਰੇ ਨੂੰ ਵਜ਼ੀਦ ਖਾਂ ਆਵਾਜ਼ ਦਿੰਦਾ ਹੈ, ਕਹਿਣ ਲੱਗਾ ਬੜੀ ਭਿਆਨਕ ਗਰਮੀ ਹੈ, ਖੁਸ਼ਕ ਮਾਰੂ ਥਲ ਹੈ, ਤਿੱਖੀ ਧੁੱਪ ਜਿਹੜੀ ਆ ਉਹਨੇ ਹਾਲੋਂ ਬੇਹਾਲ ਕਰ ਦਿੱਤਾ। ਪਹਿਲਾਂ ਇਹ ਦੱਸ ਕਪੂਰਿਆ ਕਿ ਇਸ ਇਲਾਕੇ ਦੇ ਵਿੱਚ ਸਾਨੂੰ ਪਾਣੀ ਕਿੱਥੋਂ ਮਿਲੇਗਾ।
ਜਬ ਕੇ ਚੜੇ ਨਾ ਕਿਨਹੂ ਲੀਨੋ ਇਤੋਂ ਦਿਵਸ ਬਿਤਿਓ ਨਹਿ ਪੀਨੋ।
ਆਖਿਆ ਸਾਰਾ ਦਿਨ ਲੰਘ ਗਿਆ ਆ, ਪਾਣੀ ਦੀ ਘੁੱਟ ਨਸੀਬ ਨਹੀਂ ਹੋਈ, ਲੜਦਿਆਂ ਹੋਇਆ ਯੋਧੇ ਜਿਹੜੇ ਥੱਕੇ ਹਾਰੇ ਆ, ਔਰ ਪਾਣੀ ਦੀ ਬੜੇ ਵੱਡੇ ਰੂਪ ਦੇ ਵਿੱਚ ਲੋੜ ਹੈ।
ਜੋਰਤ ਹੱਥ ਕਪੂਰਾ ਕਹੈ ਖਾਂ ਜੀ ਇਸ ਥਲ ਕਿਤ ਜਲ ਅਹੈ।
ਹੁਣ ਕਪੂਰੇ ਦੇ ਮਨ ਵਿੱਚ ਇੱਕ ਵਿਚਾਰ ਆ ਗਈ। ਉਹ ਜਾਣਦਾ ਸੀ ਕਿ ਮੈਂ ਹੀ ਭਾਈ ਖਾਨੇ ਬਰਾੜ ਨੂੰ ਮਹਾਰਾਜ ਨਾਲ ਭੇਜਿਆ, ਤੇ ਸਤਿਗੁਰੂ ਇਸ ਲੜਾਈ ਤੋਂ ਥੋੜੀ ਜਿਹੀ ਦੂਰੀ ਤੇ ਢਾਬ ਹੈ ਖਿਦਰਾਣੇ ਦੀ, ਉੱਥੇ ਪਾਤਸ਼ਾਹ ਖੜੋਤੇ ਹੈ, ਜੇ ਵਜ਼ੀਰ ਖਾਂ ਅਗਾਂਹ ਚਲਿਆ ਗਿਆ ਤੇ ਫਿਰ ਲੜਾਈ ਮੱਚ ਜਾਏਗੀ। ਮਨ ਤੋਂ ਸਿਆਣਪ ਤੋਂ ਕੰਮ ਲੈਂਦਿਆਂ ਆਖਿਆ ਖਾਂ ਜੀ ਕੀ ਗੱਲ ਕਰਦੇ ਹੋ, ਇਹ ਖੁਸ਼ਕ ਮਾਰੂ ਥਲ ਹੈ, ਇੱਥੇ ਤੇ ਦੂਰ ਦੂਰ ਤੱਕ ਵੀ ਪਾਣੀ ਦੀ ਘੁੱਟ ਨਸੀਬ ਨਹੀਂ ਹੋਏਗੀ।
ਇਨ ਪੈਰਨ ਤੇ ਜਾਓ ਜੇ ਆਗੇ ਤੀਸ ਕੋਸ ਪਰ ਜਲ ਕਰ ਲਾਗੇ।
ਹਾਂ ਇੰਨਾ ਕੁ ਮੈਂ ਜ਼ਰੂਰ ਜਾਣਦਾ ਆ ਇਸ ਇਲਾਕੇ ਦਾ ਭੇਤੀ ਹੋਣ ਕਰਕੇ, ਇੱਥੋਂ ਜੇ ਤੁਸੀਂ ਅੱਗੇ ਨੂੰ ਤੁਰੋਗੇ ਤੇ ਤਕਰੀਬਨ ਤੁਹਾਨੂੰ 30 ਕੋਹ ਦਾ ਪੈਂਡਾ ਜਿਹੜਾ ਉਹ ਪਾਰ ਕਰਨਾ ਪਏਗਾ। 30 ਕੋਹ ਤੇ ਇੱਕ ਢਾਬ ਸੁਣੀਂਦੀ ਹੈ, ਹੁਣ ਪਤਾ ਨਹੀਂ ਗਰਮੀ ਕਰਕੇ ਉਹਦੇ ਵਿੱਚ ਵੀ ਪਾਣੀ ਹੋਵੇ ਕਿ ਜਾਂ ਨਾ ਹੋਵੇ।
ਜੇ ਨਵਾਬ ਜੀ ਹਟੋ ਪਿਛਾਰੀ ਤੋ ਦਸ ਕੋਸ ਪਾਏ ਹੋ ਬਾਰੀ।
ਔਰ ਜਦੋਂ ਇਹ ਗੱਲ ਕਪੂਰੇ ਨੇ ਆਖਿਆ ਫਿਰ ਸਿਆਣਪ ਤੋਂ ਕੰਮ ਲੈਂਦੇ ਆ, ਕਹਿੰਦਾ ਹਾਂ ਇੱਕ ਗੱਲ ਪੱਕੀ ਹੈ ਕਿ ਜੇ ਇਥੋਂ 10 ਕੋਹ ਪਿਛਾਂ ਚਲੇ ਜਾਈਏ ਤੇ ਬੜੀ ਵੱਡੀ ਢਾਬ ਆ, ਔਰ ਉੱਥੇ ਪਾਣੀ ਪੱਕਾ ਮੌਜੂਦ ਹੈ। ਮੈਂ ਅਜੇ ਥੋੜੇ ਦਿਨ ਪਹਿਲਾਂ ਹੀ ਉਸ ਇਲਾਕੇ ਵਿੱਚੋਂ ਹੋ ਕੇ ਆਇਆ। ਹੁਣ ਇਹ ਉਹਦੀ ਸਿਆਣਪ ਸੀ, ਮਹਾਰਾਜ ਜੀ ਦੇ ਨਾਲ ਅੰਦਰੋਂ ਜੁੜਿਆ ਹੋਇਆ ਪਿਆਰ ਆ ਵੀ ਜੇ ਵਜ਼ੀਰ ਖਾਂ ਅੱਗੇ ਜਾਏਗਾ ਤੇ 30 ਕੋਹ ਜਾਣਾ ਪਏਗਾ, ਜੇ ਪਿਛਾਂ ਜਾਓਗੇ ਤੇ ਕੇਵਲ 10 ਕੋਹ ਵਿੱਚ ਹੀ ਪਾਣੀ ਹੱਥ ਆ ਜਾਏਗਾ।
ਸੁਨਤ ਵਜ਼ੀਰ ਖਾਨ ਬਿਸਮਾਇਓ ਚਿੰਤਾ ਬਸ ਹੈ ਬਹੁਰ ਅਲਾਇਓ।
ਔਰ 10 ਕੋਹ ਦਾ ਨਾਂ ਸੁਣ ਕੇ ਵਜ਼ੀਰ ਖਾਂ ਥੋੜਾ ਜਿਹਾ ਚਿੰਤਾ ਮੁਕਤ ਹੋਇਆ, ਕਿਉਂਕਿ ਫੌਜ ਬਹੁਤ ਜ਼ਿਆਦਾ ਬੁਰਾ ਹਾਲ ਦੇ ਵਿੱਚ ਬੈਠੀ ਹੈ, ਸਿਰਫ ਪਾਣੀ ਪਾਣੀ ਦੀਆਂ ਹੀ ਆਵਾਜ਼ਾਂ ਆਉਂਦੀਆਂ, 30 ਕੋਹ ਦਾ ਸਫ਼ਰ ਕਰਨ ਵਿੱਚ ਫੌਜ ਦੀ ਹਿੰਮਤ ਨਹੀਂ। ਔਰ ਆਖਿਆ 10 ਕੋਹ ਤੱਕ ਚੱਲਦਿਆਂ ਪਾਣੀ ਜੇ ਮਿਲ ਗਿਆ ਤੇ ਮੇਰੀ ਮਰਦੀ ਹੋਈ ਫੌਜ ਫਿਰ ਸੁਰਜੀਤ ਹੋ ਜਾਏਗੀ।
ਕਹੋ ਚੌਧਰੀ ਕੌਣ ਇਲਾਜਾ ਬਿਨ ਜਨ ਕੇ ਬਲ ਹੋਏ ਕੋ ਕਾਜਾ।
ਔਰ ਨਾਲ ਵਜ਼ੀਰ ਖਾਂ ਕਹਿੰਦਾ ਆ ਚੌਧਰੀ ਪਾਣੀ ਤੋਂ ਬਿਨਾਂ ਹੋਰ ਹੁਣ ਕੋਈ ਦੂਜੀ ਗੱਲ ਨਹੀਂ ਕੀਤੀ ਜਾਣੀ, ਪਾਣੀ ਮਿਲੇਗਾ ਤੇ ਜੀਵਨ ਬਚ ਸਕਣਾ, ਨਹੀਂ ਤੇ ਪਾਣੀ ਤੋਂ ਹੀਣੀ ਪਿਆਸੀ ਮੇਰੀ ਫੌਜ ਬਹੁਤੀ ਤੇ ਅੱਧਿਓ ਜ਼ਿਆਦੀ ਇੱਥੇ ਹੀ ਪ੍ਰਾਣ ਦੇ ਜਾਏਗੀ।
ਰਿਖਾ ਦੀਹ ਤੇ ਮਰਹਿ ਤਿਸਾਏ ਹਟੈ ਤਉ ਜਲ ਦੂਰ ਸਥਾਏ।
ਆਖਿਆ ਮੇਰੀ ਫੌਜ ਦਾ ਮੈਨੂੰ ਪਤਾ ਹੈ, ਕੱਲ ਦੇ ਜਿਉਂ ਤੁਰੇ ਆ ਕਿਸੇ ਦੇ ਕੋਲ ਪਾਣੀ ਦੀ ਮਸ਼ਕ ਵਿੱਚ ਘੁੱਟ ਹੈ ਸੀ, ਪਾਣੀ ਉਹ ਪੀ ਪੀ ਕੇ ਮੁਕਾ ਚੁੱਕੇ ਆ, ਸਾਰਾ ਦਿਨ ਪਿਆਸਿਆਂ ਦਾ ਲੰਘਿਆ ਤੇ ਜੇ ਅੱਜ ਕਿਤੇ ਪਾਣੀ ਨਾ ਮਿਲਿਆ ਤੇ ਮੈਨੂੰ ਲੱਗਦਾ ਇਥੋਂ ਮੁੜਨਾ ਸਾਡੇ ਸਾਰਿਆਂ ਵਾਸਤੇ ਔਖਾ ਹੋ ਜਾਏਗਾ।
ਆਗੇ ਨਹੀਂ ਸਮੀਪ ਬਤਾਵਤ ਬਾਏ ਦਾਏ ਹੱਥ ਨਾ ਆਵਤ।
ਆਖਿਆ ਮੈਨੂੰ ਤੇ 10 ਕੋਹ ਵੀ ਜ਼ਿਆਦਾ ਲੱਗਦਾ ਆ, 10 ਕੋਹ ਦਾ ਸਫ਼ਰ ਕਰਨਾ ਫੌਜ ਲਈ ਔਖਾ ਹੋਏਗਾ, ਕਿਤੇ ਕਪੂਰਿਆ ਨਜ਼ਰ ਮਾਰ ਕਿਤੇ ਛੋਟਾ ਮੋਟਾ ਕਿਤੋਂ ਪਾਣੀ ਦਾ ਕੋਈ ਸਰੋਤ ਮਿਲ ਜਾਏ, ਕੋਈ ਦਾਏ ਬਾਏ, ਕੋਈ ਸੱਜੇ ਖੱਬੇ, ਕੋਈ ਅੱਗੇ, ਕੋਈ ਪਿੱਛੇ, ਕਿਸੇ ਪਾਸੇ, ਕੋਈ ਪਾਣੀ ਦੀ ਘੁੱਟ ਕਿਤੋਂ ਨਾ ਕਿਤੋਂ ਸਾਨੂੰ ਜ਼ਰੂਰ ਮਿਲ ਜਾਏ।
ਤਬਹਿ ਕਪੂਰੇ ਮਸਲਤ ਕਹੀ, ਜਲ ਕੋ ਜਤਨ ਔਰ ਅਬ ਨਹੀਂ।
ਔਰ ਕਪੂਰੇ ਨੇ ਆਖਿਆ, ਵਜ਼ੀਰ ਖਾਂ ਜੀ, ਮੈਂ ਤੇ ਤੁਹਾਡਾ ਬੰਦਾ ਆ, ਮੈਂ ਤੇ ਤੁਹਾਡੇ ਭਲੇ ਲਈ ਆਖ ਰਿਹਾ ਆ, ਅਜੇ ਵੀ ਦੇਰੀ ਨਾ ਕਰੋ, ਦਸ ਕੋ ਕੋਈ ਬਹੁਤਾ ਸਫ਼ਰ ਨਹੀਂ ਹੈ, ਸਮਾਂ ਥੋੜਾ ਹੈ, ਫੌਜ ਦਾ ਹਾਲ ਬਹੁਤ ਮਾੜਾ ਹੋਇਆ ਪਿਆ, ਔਰ ਹੋਰ ਇੱਥੇ ਪਾਣੀ ਦਾ ਸਾਡੇ ਲਾਗੇ ਕੋਈ ਵੀ ਸਰੋਤ ਨਹੀਂ ਹੈ।
ਹਾਏ ਬੜ ਚਾਲ ਕੇ ਪਈਏ ਪਾਵੋ, ਪਹੁੰਚੋ ਜਲ ਥਲ ਪ੍ਰਾਣ ਬਚਾਵੋ।
ਹੁਣ ਤੇ ਇੱਕੋ ਹੀ ਹੱਲ ਆ, ਆਪਣੀ ਫੌਜ ਨੂੰ ਆਵਾਜ਼ ਦਿਓ, ਆਵਾਜ਼ ਦਿਓ, ਸਾਰੀ ਫੌਜ ਸਵਾਰ ਹੋਵੇ ਘੋੜਿਆਂ ਹਾਥੀਆਂ ਰੱਥਾਂ ਤੇ, ਔਰ ਜਲਦੀ ਹੀ ਪਾਣੀ ਦੇ ਢਾਬ ਦੇ ਨੇੜੇ ਪਹੁੰਚ ਜਾਣਾ ਚਾਹੀਦਾ।
ਨਤ ਪਟ ਤੁਰੰਗ ਕਿਤਕ ਚਿਰ ਲਾਗੈ, ਮਗ ਮਹਿ ਗਮਨਤ ਪ੍ਰਾਣਨ ਤਿਆਗੈ।
ਆਖਿਆ ਇਹ ਵੇਖੋ, ਕੱਲਾ ਆਪਣਾ ਨਾ ਸੋਚੋ, ਅਕਸਰ ਆ ਤੁਹਾਡੇ ਜਾਨਵਰ ਵੀ ਹਾਲੋਂ ਬੇਹਾਲ ਆ, ਬੜੇ ਘੋੜੇ ਆ ਜਿਹੜੇ ਪਾਣੀ ਦੀ ਮੰਗ ਵਿੱਚ ਨਜ਼ਰ ਆ ਰਹੇ ਆ। ਜੇ ਇਹ ਘੋੜਿਆਂ ਦਾ ਸਫ਼ਰ ਚਾਹੁੰਦੇ ਆ ਤੇ ਇਹਨਾਂ ਜਾਨਵਰਾਂ ਬਾਰੇ ਵੀ ਸੋਚੋ, ਇਹ ਉੱਥੋਂ ਤੱਕ ਪਹੁੰਚਣ ਜੋਗੇ ਰਹਿ ਜਾਣ। ਸਮਾਂ ਭਿਆਨਕ ਆ, ਸਮਾਂ ਔਖਾ ਆ, ਗਰਮੀ ਦੀ ਰੁੱਤ ਬਹੁਤ ਜ਼ਿਆਦੀ ਆ, ਪਾਣੀ ਦੇ ਨੇੜੇ ਪਹੁੰਚਣਾ ਹੀ ਸਾਡੀ ਫੌਜ ਦਾ ਭਲਾ ਹੈ ਜੀ।
ਸੂਕੇ ਓਠ ਬਦਨ ਘੁੰਮ ਲਾਵੇ, ਭਲੇ ਨਰਨ ਕੇ ਅਬ ਦਿਸ ਆਵੇ।
ਸਾਰੀ ਫੌਜ ਦੀ ਇੱਕੋ ਹੀ ਆਵਾਜ਼ ਆ, ਜਾਂ ਪਨਾ, ਪਾਣੀ ਦੀ ਘੁੱਟ ਮਿਲ ਜਾਏ, ਸੁੱਕੇ ਹੋਏ ਹੋਂਠ, ਸੁੱਕੇ ਹੋਏ ਲੱਭ, ਔਰ ਆਵਾਜ਼ ਗਲੇ ਵਿੱਚੋਂ ਨਿਕਲ ਨਹੀਂ ਰਹੀ, ਸਰੀਰ ਨਿਰਬਲ ਹੋ ਗਏ, ਕਿਉਂਕਿ ਪਾਣੀ ਜ਼ਿੰਦਗੀ ਦੀ ਇੱਕ ਬੜੀ ਵੱਡੀ ਲੋੜ ਹੈ, ਔਰ ਜਦੋਂ ਪਾਣੀ ਨਹੀਂ ਮਿਲਦਾ ਤੇ ਫੌਜ ਦਾ ਬਹੁਤ ਹੀ ਬੁਰਾ ਹਾਲ ਹੋ ਚੁੱਕਿਆ ਹੈ।
ਸੁਣੋ ਕਪੂਰਾ ਕਾਰਜ ਦੋ, ਕਰਨੇ ਹੁਤੇ ਅਬੇ ਹਮ ਸੋ।
ਔਰ ਜਦੋਂ ਵਜ਼ੀਰ ਖਾਂ ਸਾਰੀ ਗੱਲ ਸੁਣਦਾ, ਕਹਿਣ ਲੱਗਾ, ਪਰ ਬੜੇ ਵੱਡੇ ਕਾਰਜ ਆ ਸਾਡੇ ਲਈ ਦੋ, ਔਰ ਉਹ ਦੋ ਕਾਰਜ ਕੀਤੇ ਤੋਂ ਬਗੈਰ ਮੇਰਾ ਮਨ ਹੈ ਵੀ ਅਜੇ ਕਿਸੇ ਵੀ ਪਾਸੇ ਸਾਨੂੰ ਨਹੀਂ ਜਾਣਾ ਚਾਹੀਦਾ।
ਭਏ ਮ੍ਰਿਤ ਜਥੇਦਾਰ ਸਰਦਾਰ, ਤਿਨਕੀ ਲੋਥਨ ਖੋਜ ਨਿਕਾਰ।
ਪਹਿਲਾ ਵੱਡਾ ਕਾਰਜ ਇਹ ਆ, ਜਿੰਨੇ ਸਿੱਖ ਸ਼ਹੀਦ ਹੋ ਗਏ, ਜਿੰਨੇ ਵੱਡੇ ਰੂਪ ਵਿੱਚ ਜ਼ਖਮੀ ਹੋਏ ਆ, ਆਸ ਤੇ ਮੈਨੂੰ ਨਹੀਂ ਆ ਵੀ ਜ਼ਖਮੀ ਵੀ ਕੋਈ ਬਚ ਜਾਏ, ਪਰ ਇਹ ਆ ਵੀ ਇਹਨਾਂ ਕੱਲਿਆਂ ਕੱਲਿਆਂ ਦੇ ਸਰੀਰ ਭਾਵ ਲੋਥਾਂ ਜਿਹੜੀਆਂ ਉਹ ਮੈਨੂੰ ਵੇਖਣੀਆਂ ਆਪ ਪੈਣਗੀਆਂ।
ਧਰਾ ਖਨਾਏ ਤੈਨੂੰ ਦਫਨਾਵਨ, ਸਕਲ ਜੇ ਮਰੇ ਨਾ ਹੋਏ ਉਠਾਵਨ।
ਇਹਨਾਂ ਖੋਜਿਆਂ ਦੇ ਵਿੱਚੋਂ ਵੇਖਣਾ ਪਏਗਾ ਕਿ ਗੁਰੂ ਗੋਬਿੰਦ ਸਿੰਘ ਦਾ ਸਰੀਰ ਕਿਹੜਾ ਆ, ਕਿਉਂਕਿ ਜੇ ਗੁਰੂ ਗੋਬਿੰਦ ਸਿੰਘ ਫਿਰ ਵੀ ਬਚ ਕੇ ਚਲਾ ਜਾਏ ਤੇ ਇਸ ਲਈ ਹਕੂਮਤ ਦੀ ਬੜੀ ਵੱਡੀ ਹਾਨੀ ਹੈ। ਦੂਜਾ, ਜਿਹੜੇ ਮੇਰੀ ਫੌਜ ਦੇ ਵਿੱਚੋਂ ਬਹੁਤੇ ਮਰ ਮੁੱਕੇ ਆ, ਅਕਸਰ ਉਹਨਾਂ ਨੂੰ ਦਫਨਾਉਣ ਦੀ ਵੀ ਪ੍ਰਕਿਰਿਆ ਕਰਨੀ ਆ। ਇਹ ਦੋਵੇਂ ਵੱਡੇ ਕਾਰਜ ਕੀਤੇ ਤੋਂ ਬਗੈਰ ਵਾਪਸ ਮੁੜਨਾ ਸਾਨੂੰ ਸਹੀ ਨਹੀਂ ਭਾਸਦਾ।
ਕਹਾਂ ਬਾਤ ਦਫਨਾਵਨ ਕੇਰੀ, ਇੱਕ ਦੋ ਦਿਨ ਕੀ ਸਭ ਕ੍ਰਿਤ ਹੇਰੀ।
ਔਰ ਇਹ ਕਹਿੰਦੇ ਆ, ਜਦੋਂ ਇੰਨੀ ਗੱਲ ਆਖੀ ਤੇ ਚੌਧਰੀ ਕਪੂਰਾ ਕਹਿਣ ਲੱਗਾ, ਵਜ਼ੀਰ ਖਾਂ ਕਿਹੜੀਆਂ ਗੱਲਾਂ ਕਰਦੇ ਹੋ, ਇਹ ਕੋਈ ਘੜੀਆਂ ਦੋ ਘੜੀਆਂ ਦਾ ਕੰਮ ਆ, ਤਕਰੀਬਨ ਦੋ ਦਿਨ ਤਿੰਨ ਦਿਨ ਸਾਨੂੰ ਚਾਹੀਦੇ ਆ ਇਹਨਾਂ ਮੁਰਦਿਆਂ ਨੂੰ ਦਫਨਾਉਣ ਵਾਸਤੇ, ਔਰ ਸਿੰਘਾਂ ਦੇ ਸਰੀਰਾਂ ਨੂੰ ਵੇਖਣ ਵਾਸਤੇ। ਛੋਟੀ ਜਿਹੀ ਥਾਂ ਦੇ ਵਿੱਚ ਤਾਂ ਲੜਾਈ ਨਹੀਂ ਹੈ, ਬੜੀ ਦੂਰ ਦੂਰ ਤੱਕ ਲੋਥਾਂ ਜਿਹੜੀਆਂ ਖਿਲਰੀਆਂ ਪਈਆਂ। ਪਰ ਇੱਕ ਗੱਲ ਯਾਦ ਰੱਖੋ ਵਜ਼ੀਰ ਖਾਂ, ਮਰਿਆਂ ਦਾ ਤੇ ਵਿਗੜਨਾ ਕੁਝ ਨਹੀਂ ਹੋਣ, ਆਹ ਜਿਹੜੇ ਜੀਂਦੇ ਜੀ ਆ ਮੈਨੂੰ ਲੱਗਦਾ ਇਹ ਤੁਸੀਂ ਹੱਥੀ ਮਾਰ ਲੈਣੇ ਆ। ਇਹ ਕਪੂਰੇ ਚੌਧਰੀ ਦੀ ਸਿਰਫ ਸਿਆਣਪ ਆ, ਕਿਵੇਂ ਨਾ ਕਿਵੇਂ ਵਜ਼ੀਰ ਖਾਂ ਨੂੰ ਇੱਥੋਂ ਵਾਪਸ ਮੋੜ ਲਿਆ ਜਾਏ, ਕਿਵੇਂ ਸਿੰਘਾਂ ਦੇ ਸਰੀਰਾਂ ਦੀ ਖੋਜ ਹੋਏਗੀ ਤੇ ਕਿਵੇਂ ਇਹਨਾਂ ਮੁਗਲਾਂ ਦੇ ਸਰੀਰ ਦਫਨਾਉਣ ਤੋਂ ਬਾਅਦ ਕੀ ਫੈਸਲਾ ਹੋਏਗਾ, ਕਿਵੇਂ ਸਤਿਗੁਰੂ ਗੁਰੂ ਕਲਗੀਧਰ ਮਹਾਰਾਜ ਆਪਣੇ ਸਿੰਘਾਂ ਨੂੰ ਵੇਖਦਿਆਂ ਅਸੀਸਾਂ ਦੇ ਕੇ ਆਖਣਗੇ, ਇਹ ਮੇਰਾ 5,000, ਇਹ ਮੇਰਾ 10,000, ਤੇ ਸਹਿਕਦੇ ਹੋਏ ਸਾਹਾਂ ਨਾਲ ਭਾਈ ਮਹਾਂ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਕੀ ਅਰਦਾਸ ਕਰਦਾ। ਪਿਆਰ ਭਰੇ ਇਤਿਹਾਸਕ ਪ੍ਰਸੰਗ ਦੇ ਨਾਲ ਕੱਲ ਦੇ ਦੀਵਾਨਾਂ ਦੇ ਵਿੱਚ ਫਿਰ ਸਾਂਝ ਬਣਾਵਾਂਗੇ, ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਖਿਮਾ ਕਰਿਓ। ਸਤਿਗੁਰੂ ਸਾਰੀ ਸੰਗਤ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਪ੍ਰਵਾਨ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।